ਸਤਿਸੰਗਤ ਜੀ, ਪਿਆਰ ਨਾਲ ਕਹਿਣਾ, ਸਤਿਸੰਗਤ ਅੱਜ ਆਪ ਸਾਰਿਆਂ ਦੇ ਕਪੂਰਥਲਾ ਪੁੱਜ ਕੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਵਿਸ਼ਾਲ ਰੂਪ ਵਿੱਚ ਆਪ ਸਾਰੇ ਜਿਹੜੇ ਸਤਸੰਗ ਦੇ ਰੂਪ ਦੇ ਵਿੱਚ ਇਹਨਾਂ ਘੜੀਆਂ ਨੂੰ ਬਿਤਾ ਰਹੇ ਹੋ, ਆਪਣੀ ਮਨੋਬ੍ਰਿਤੀ ਇਸ ਮਾਲਿਕ ਖਾਲਿਕ ਨਾਲ ਜੋੜ ਕੇ ਆਨੰਦ ਦੀ ਮਹਿਸੂਸੀਅਤ ਕਰ ਰਹੇ ਹੋ, ਔਰ ਇੱਥੇ ਆਉਣ ਦਾ ਮੌਕਾ ਜਿਵੇਂ ਹੁਣੇ ਜ਼ਿਕਰ ਹੋਇਆ ਕਿ ਕਰੀਬ 4 ਸਾਲਾਂ ਬਾਅਦ, ਜਦਕਿ 2010 ਵਿੱਚ 18 ਜਾਂ 19 ਦਸੰਬਰ ਨੂੰ ਇੱਥੇ ਆਉਣਾ ਹੋਇਆ ਸੀ, ਔਰ ਉਸ ਤੋਂ ਬਾਅਦ ਕੱਲ੍ਹ ਰਾਤ ਹੀ ਇੱਥੇ ਆਉਣ 'ਤੇ ਹੀ ਭਵਨ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਔਰ ਜਿੱਥੇ ਜਿੱਥੇ ਵੀ ਜਾਣ ਦੇ ਅਵਸਰ ਮਿਲਦੇ ਹਨ ਉੱਥੇ ਉੱਥੇ ਹੀ ਐਸਾ ਹੀ ਉਤਸ਼ਾਹ, ਲਗਨ, ਭਗਤੀ ਭਾਵਨਾ ਵੇਖਣ ਨੂੰ ਮਿਲਦੀ ਹੈ। ਅਜੇ 1 ਹਫ਼ਤਾ ਹੀ ਦਿੱਲੀ ਰਹਿਣਾ ਹੋਇਆ, ਉਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ 9 ਦਿਨ ਬਿਤਾਉਣ ਨੂੰ ਮਿਲੇ, ਭਾਵੇਂ ਉਹ ਮਥੁਰਾ, ਭਾਵੇਂ ਇਟਾਵਾ, ਭਾਵੇਂ ਹਮੀਰਪੁਰ, ਚਾਹੇ ਰਾਏਬਰੇਲੀ, ਚਾਹੇ ਪ੍ਰਤਾਪਗੜ੍ਹ ਜਾਂ ਆਜ਼ਮਗੜ੍ਹ ਜਾਂ ਫੈਜ਼ਾਬਾਦ ਅਯੋਧਿਆ ਜਾਂ ਫਿਰ ਸੀਤਾਪੁਰ ਬਰੇਲੀ, ਤੋ ਇਹਨਾਂ ਥਾਵਾਂ 'ਤੇ ਜਾਣ ਦਾ ਮੌਕਾ ਮਿਲਿਆ, ਔਰ ਇੱਕ ਮਥੁਰਾ ਨੂੰ ਛੱਡ ਕੇ ਜਿੱਥੇ ਕਿ 2.5 ਸਾਲ ਬਾਅਦ ਜਾਣ ਦਾ ਅਵਸਰ ਮਿਲਿਆ, ਬਾਕੀ ਜਿਤਨੀਆਂ ਵੀ ਥਾਵਾਂ ਸਨ, ਕਿਤੇ 15 ਸਾਲ ਬਾਅਦ, ਕਿਧਰੇ 18 ਸਾਲ ਬਾਅਦ, ਕਿਧਰੇ 20 ਸਾਲ ਬਾਅਦ, ਇਹਨਾਂ ਥਾਵਾਂ 'ਤੇ ਜਾਣ ਦੇ ਮੌਕੇ ਮਿਲੇ, ਔਰ ਉੱਥੇ ਵੀ ਇਹੀ ਲਗਨ, ਇਹੀ ਉਤਸ਼ਾਹ, ਇਸ ਨਿਰੰਕਾਰ ਦਾ ਤਾਰ ਦੇ ਨਗਮੇ ਗਾ ਰਹੇ ਹਨ। ਜਿਹੜੀ ਇਹ ਸੱਚ ਦੀ ਦਾਤ ਮਿਲੀ ਹੈ, ਇਸ ਦਾਤ ਦੇ ਮਿਲਣ ਦੇ ਕਾਰਨ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਮੰਨ ਰਹੇ ਹਨ, ਔਰ ਆਪ ਵੀ ਇਸ ਦੇ ਸਿਮਰਨ ਵਿੱਚ ਲੱਗੇ ਹੋਏ, ਆਪਣੀ ਮਨੋਬ੍ਰਿਤੀ ਇਸ ਦੇ ਨਾਲ ਜੋੜ ਕੇ ਇਸ ਮਨ ਨੂੰ ਸ਼ੁੱਧਤਾ ਅਤੇ ਪਾਵਨਤਾ, ਪਵਿੱਤਰਤਾ ਨਾਲ ਯੁਕਤ ਕਰ ਰਹੇ ਹਨ, ਔਰ ਹੋਰਨਾਂ ਨੂੰ ਵੀ, ਜਿਵੇਂ ਮਹਾਂਪੁਰਸ਼ਾਂ ਦੇ ਕਥਨ ਵੀ ਹਨ ਕਿ ਹੋਰਾਂ ਨੂੰ ਵੀ ਨਾਮ ਜਪਾ, ਅਤੇ ਉਹ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਯੁਕਤ, ਉਹ ਆਪਣੀ ਭਾਸ਼ਾ ਦੇ ਵਿੱਚ, ਅੱਜ ਤੁਸੀਂ ਜ਼ਿਆਦਾਤਰ ਪੰਜਾਬੀ ਭਾਸ਼ਾ ਵਿੱਚ ਭਾਵ ਸ਼ਰਵਣ ਕੀਤੇ ਗੀਤ ਕਵਿਤਾ ਵਿਖਿਆਨ ਦੇ ਰੂਪ ਦੇ ਵਿੱਚ, ਔਰ ਉੱਥੇ ਉਹਨਾਂ ਦੀ ਆਪਣੀ ਪੂਰਵੀ ਭਾਸ਼ਾ ਵਿੱਚ ਜ਼ਿਆਦਾ ਇਲਾਕਾ ਉਹ ਸੀ ਕਿ ਹਿੰਦੀ ਵੀ ਬਹੁਤ ਘੱਟ ਇਸਤੇਮਾਲ ਹੋਈ, ਜ਼ਿਆਦਾ ਪੂਰਵੀ ਭਾਸ਼ਾ ਵਿੱਚ ਹੀ ਉਹਨਾਂ ਨੇ ਆਪਣੇ ਭਾਵ ਰੱਖੇ, ਔਰ ਉਹ ਗੀਤ ਵੀ ਬੋਲ ਰਹੇ ਕਿ ਭਜਨ ਕਹਿ ਲੈ ਰਾਮ ਕਾ ਸਮਈਆ ਅੰਨ ਬੋਲਵਾ, ਕਿ ਭਜਨ ਕਰ ਲੈ ਇਸ ਰਾਮ ਦਾ, ਸਮਈਆ ਯਾਨੀ ਕਿ ਸਮਾਂ ਬੜਾ ਅਨਮੋਲ ਹੈ। ਭਾਸ਼ਾ ਬਦਲ ਜਾਂਦੀ ਹੈ, ਇੱਕ ਪ੍ਰਾਂਤ ਬਦਲ ਜਾਂਦੇ ਹਨ, ਲੇਕਿਨ ਭਾਵਨਾਵਾਂ ਜਿਹੜੀਆਂ ਭਗਤਾਂ ਦੀਆਂ ਹੁੰਦੀਆਂ ਹਨ, ਜਿਹੜੀ ਗਿਆਨ ਦੀ ਜੋਤ ਮਿਲੀ ਹੋਈ ਹੁੰਦੀ ਹੈ, ਉਹ ਤਾਂ ਇੱਕੋ ਜਿਹੀ ਹੋਇਆ ਕਰਦੀ ਹੈ, ਰੋਸ਼ਨੀ ਰੋਸ਼ਨੀ ਹੋਇਆ ਕਰਦੀ ਹੈ। ਇਸ ਨੂੰ ਚਾਹੇ ਕੋਈ ਵੀ ਨਾਂ ਦੇ ਦੇਈਏ, ਲੇਕਿਨ ਕੰਮ ਰੋਸ਼ਨੀ ਨੇ ਆਉਣਾ ਹੁੰਦਾ ਹੈ, ਤਾਂ ਇਸੇ ਗਿਆਨ ਦੀ ਰੋਸ਼ਨੀ ਨਾਲ ਯੁਕਤ ਇੱਕ ਐਸਾ ਜੀਵਨ ਉਹ ਜੀ ਰਹੇ ਹਨ ਜਿੱਥੇ ਜਿੱਥੇ ਵੀ ਭਗਤ ਵੱਸਦੇ ਹਨ। ਇੱਕ ਉੱਤਰ ਪ੍ਰਦੇਸ਼ ਦੀ ਗੱਲ ਨਹੀਂ, ਇਹ ਸਾਲ ਤਕਰੀਬਨ ਸਮਾਪਤ ਹੋਣ ਵਾਲਾ ਹੈ, ਅੱਜ 28 ਤਰੀਕ, ਔਰ ਹੋਰ 3 ਦਿਨ ਬਾਕੀ ਹਨ 2014 ਦੀ ਸਮਾਪਤੀ ਦੇ ਲਈ, ਤੋ ਜਨਵਰੀ ਤੋਂ ਹੀ ਯਾਤਰਾਵਾਂ ਦਾ ਸਿਲਸਿਲਾ ਜਿਹੜਾ ਇਸ ਸਾਲ ਆਰੰਭ ਹੋਇਆ। ਹਾਲਾਂਕਿ ਪਿਛਲੇ 34 ਸਾਲ ਤੋਂ ਦਾਸ ਨੂੰ ਹਿੰਦੁਸਤਾਨ ਦੇ ਹਰ ਪ੍ਰਾਂਤ ਵਿੱਚ ਜਾਣ ਦੇ ਮੌਕੇ ਮਿਲੇ ਹਨ ਤਕਰੀਬਨ, ਔਰ ਅਨੇਕਾਂ ਮੁਲਕਾਂ ਵਿੱਚ ਵੀ ਇਸ ਸਾਲ ਵੀ ਜਾਣ ਦਾ ਮੌਕਾ ਮਿਲਿਆ, ਭਾਵੇਂ ਉੱਤਰ ਪ੍ਰਦੇਸ਼, ਭਾਵੇਂ ਮੱਧ ਪ੍ਰਦੇਸ਼, ਭਾਵੇਂ ਗੁਜਰਾਤ, ਭਾਵੇਂ ਮਹਾਰਾਸ਼ਟਰ, ਭਾਵੇਂ ਉੜੀਸਾ, ਭਾਵੇਂ ਵੈਸਟ ਬੰਗਾਲ, ਭਾਵੇਂ ਹਰਿਆਣਾ ਜਾਂ ਰਾਜਸਥਾਨ, ਪੰਜਾਬ ਵਿੱਚ ਵੀ 3-4 ਦਿਨ ਬਿਤਾਉਣ ਨੂੰ ਮਿਲੇ ਸੀ ਸ਼ਾਇਦ ਅਪ੍ਰੈਲ ਜਾਂ ਮਈ ਵਿੱਚ, ਜਦ ਅੰਮ੍ਰਿਤਸਰ ਜਾਂ ਬਲੇਰਕੋਟਲਾ ਇਤਿਆਦਿ ਚੰਦ ਥਾਵਾਂ 'ਤੇ ਸੰਗਤਾਂ ਦੇ ਦਰਸ਼ਨ ਹੋਏ ਸਨ। ਇਸੇ ਤਰ੍ਹਾਂ ਦੇ ਨਾਲ ਹੋਰ ਪ੍ਰਾਂਤਾਂ ਵਿੱਚ ਵੀ ਜਾ ਕੇ ਉਹਨਾਂ ਦੇ ਭਾਵ ਦੇਖਣ ਨੂੰ ਮਿਲਦੇ ਹਨ, ਔਰ ਵਿਸ਼ਵ ਦੇ ਮੁਲਕਾਂ ਵਿੱਚ ਵੀ ਇਟਲੀ ਜਾਣ ਦਾ ਮੌਕਾ ਮਿਲਿਆ, UK ਇੰਗਲੈਂਡ ਜਾਣ ਦਾ ਮੌਕਾ ਮਿਲਿਆ, ਅਮੈਰੀਕਾ ਵਿੱਚ ਬੋਸਟਨ ਵਿੱਚ 2 ਦਿਨਾਂ ਦਾ ਸਮਾਗਮ ਹੋਇਆ। ਤੋ ਜਿੱਥੇ ਜਿੱਥੇ ਵੀ ਜਾਣਾ ਹੁੰਦਾ ਹੈ, ਭਗਤ ਜਨ ਇਸੇ ਨਿਰੰਕਾਰ ਦੇ ਆਧਾਰ ਨੂੰ ਲੈ ਕੇ ਇਸ ਜੀਵਨ ਦੀ ਯਾਤਰਾ ਨੂੰ ਤੈਅ ਕਰ ਰਹੇ ਹਨ, ਇਹ ਵੇਖਣ ਨੂੰ ਮਿਲਦਾ ਹੈ। ਜਿਹੜੇ ਮਾਨਵਤਾ ਇਨਸਾਨੀਅਤ ਵਿੱਚ ਯਕੀਨ ਰੱਖਦੇ ਹਨ, ਔਰ ਇਸੇ ਮਾਨਵਤਾ ਇਨਸਾਨੀਅਤ ਨੂੰ ਮਜ਼ਬੂਤ ਕਰਨ ਦੇ ਲਈ ਇਹ ਲਗਾਤਾਰ ਪਰਉਪਕਾਰ ਕਰਦੇ ਚਲੇ ਜਾ ਰਹੇ ਹਨ, ਭਾਵੇਂ ਠੰਡ ਹੋਵੇ, ਭਾਵੇਂ ਗਰਮੀ ਹੋਵੇ। ਹੁਣ ਵੀ ਵੇਖਿਆ ਤੁਸੀਂ ਸਵੇਰੇ ਕਿੰਨੀ ਠੰਡ ਸੀ, ਔਰ ਤਾਂ ਵੀ ਇਹ ਕਦਮ ਇਸ ਪਾਸੇ ਵਧੇ, ਕਿਉਂਕਿ ਪਰਉਪਕਾਰ ਦੇ ਜਜ਼ਬੇ ਹੁੰਦੇ ਹਨ। ਇੱਕ ਭਗਤ ਜਿੱਥੇ ਆਪਣਾ ਉਧਾਰ ਕਰ ਲੈਂਦੇ ਹਨ, ਉੱਥੇ ਇਸ ਸੰਸਾਰ ਦਾ ਸੋਚਦੇ ਹਨ ਕਿ ਸੰਸਾਰ ਡੁੱਬ ਰਿਹਾ ਹੈ, ਇਹ ਭਵ ਸਾਗਰ ਵਿੱਚ ਡੁੱਬ ਰਿਹਾ ਹੈ, ਜਿਸ ਦੇ ਕਾਰਨ ਪਾਰ ਉਤਾਰਾ ਹੋਣਾ ਹੈ, ਉਸ ਪਾਸੇ ਕਦਮ ਵਧਾ ਨਹੀਂ ਰਿਹਾ ਹੈ, ਅਗਿਆਨਤਾ ਦੇ ਅੰਧਕਾਰ ਨੂੰ, ਹਨੇਰੇ ਨੂੰ ਢੋਂਦਾ ਚਲਾ ਜਾ ਰਿਹਾ ਹੈ। ਔਰ ਜਦ ਇਹ ਬੋਝ ਵਧਦੇ ਚਲੇ ਜਾਂਦੇ ਹਨ, ਤਾਂ ਫਿਰ ਡੁੱਬਣਾ ਵੀ ਨਿਸ਼ਚਿਤ ਹੋ ਜਾਂਦਾ ਹੈ। ਇਹ ਇਨਸਾਨੀ ਜਾਮਾ ਮਿਲਿਆ ਹੈ, ਜਨਮ ਮਿਲਿਆ ਹੈ ਅਮੋਲਕ, ਇਹ ਜਨਮਾਂ ਜਨਮਾਂ ਦੇ ਬੋਝ ਨੂੰ ਜਿਹੜੀ ਆਤਮਾ ਚੱਕੀ ਫਿਰਦੀ ਹੈ, ਇਹ ਉਸ ਬੋਝ ਤੋਂ ਨਿਜਾਤ ਪਾਉਣ ਦਾ ਸੁਨਹਿਰੀ ਅਵਸਰ ਮਾਲਿਕ ਬਖਸ਼ਦਾ ਹੈ। ਲੇਕਿਨ ਇਸ ਅਮੋਲਕ ਜਨਮ ਨੂੰ ਪਾ ਕੇ ਵੀ ਇਹ ਬੋਝ ਉਤਾਰਨ ਦੀ ਬਜਾਏ ਇਸ ਜੀਵਨ ਕਾਲ ਵਿੱਚ ਹੋਰ ਵਧੇਰੇ ਬੋਝ ਵਧਾ ਕੇ ਫਿਰ ਇੱਥੋਂ ਰੁਖਸਤ ਹੋ ਜਾਂਦਾ ਹੈ। ਯਾਨੀ ਕਿ ਇਸ ਦਾ ਸਿਲਸਿਲਾ ਫਿਰ ਆਤਮਾ ਦਾ ਆਵਾਗਮਨ ਦਾ ਬਣਿਆ ਰਹਿੰਦਾ ਹੈ, ਉਸ ਨੂੰ ਕਿਤੇ ਕੋਈ ਠਹਿਰਾਵ ਨਹੀਂ ਮਿਲਦਾ ਹੈ। ਤੋ ਜਿਹੜੇ ਇਸ ਬੋਝ ਨੂੰ ਇਸ ਅਮੋਲਕ ਜਨਮ ਨੂੰ ਪਾ ਕੇ ਵੀ ਨਹੀਂ ਉਤਾਰਦੇ, ਉਸ ਤੋਂ ਵੱਡੇ ਨਾਦਾਨ ਕੌਣ ਹੋਣਗੇ ਕਿ 84 ਲੱਖ ਯੋਨੀਆਂ ਦਾ ਜ਼ਿਕਰ ਧਰਮ ਗ੍ਰੰਥਾਂ ਵਿੱਚ ਹੈ, ਔਰ ਇੱਕੋ ਇੱਕ ਯੋਨੀ ਇਨਸਾਨੀ ਯੋਨੀ, ਔਰ ਇਸ ਵਿੱਚ ਆ ਕੇ ਵੀ ਇਨਸਾਨ ਉਹ ਕੰਮ ਨਾ ਕਰੇ ਜਿਹੜਾ ਕਰਨ ਲਈ ਮਹਾਂਪੁਰਸ਼ਾਂ ਨੇ ਪ੍ਰੇਰਿਤ ਕੀਤਾ ਹੈ, ਜਿਨ੍ਹਾਂ ਨੇ ਇਹ ਕਲਿਆਣ ਅਤੇ ਉਧਾਰ ਹੋਣਾ ਇਸੇ ਨੂੰ ਹੀ ਇੱਕ ਸਾਧਨ ਦੇ ਰੂਪ ਵਿੱਚ ਮੰਨਿਆ ਹੈ। ਅਗਰ ਇਸੇ ਨੂੰ ਹੀ ਨਹੀਂ ਇਨਸਾਨ ਅਪਣਾਉਂਦਾ, ਤਾਂ ਫਿਰ ਇਨਸਾਨ ਨੂੰ ਔਰ ਉਸਦੇ ਜੀਵਨ ਨੂੰ ਤ੍ਰਿਗਾਕਾਰ ਤੋਂ ਸਿਵਾਏ ਹੋਰ ਕੁਛ ਨਹੀਂ ਮਿਲਦਾ ਹੈ। ਇਸ ਸੰਸਾਰ ਦੇ ਵਿੱਚ ਹੀ ਨਹੀਂ, ਅੱਗੇ ਵੀ ਇਸ ਦਰਗਾਹ ਹਰੀ ਦੇ ਵਿੱਚ, ਉੱਥੇ ਵੀ ਇਸ ਨੂੰ ਲਾਨਤਾਂ ਹੀ ਮਿਲਦੀਆਂ ਹਨ, ਉੱਥੇ ਵੀ ਇਸ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਜਿਉਂ ਮੱਥੇ ਮਧਾਣੀਆਂ ਤਿਉਂ ਮੱਥੇ ਧਰਮ ਰਾਏ, ਕਿ ਉੱਥੇ ਵੀ ਮੱਥਿਆ ਜਾਏਗਾ, ਇਸ ਦੀ ਆਤਮਾ ਮੱਥੀ ਜਾਏਗੀ, ਕਿਉਂਕਿ ਉਸਨੇ ਉਹ ਕੰਮ ਨਹੀਂ ਕੀਤਾ ਜਿਸ ਲਈ ਇਹ ਅਮੋਲਕ ਜਨਮ ਮਿਲਿਆ ਸੀ। ਇਸ ਤਰ੍ਹਾਂ ਦੇ ਨਾਲ ਇਸ ਬੋਝ ਨੂੰ ਚੱਕੀ ਫਿਰਦੀ ਹੈ ਇਹ ਆਤਮਾ, ਔਰ ਆਪਣਾ ਉਧਾਰ ਨਹੀਂ ਕਰ ਪਾਉਂਦੀ। ਲੇਕਿਨ ਸੂਝਵਾਨ ਹੁੰਦੇ ਹਨ ਉਹ ਜਿਹੜੇ ਸੁਨਹਿਰੀ ਅਵਸਰ ਦਾ ਪੂਰਾ ਲਾਭ ਖੱਟਦੇ ਹਨ, ਉਹ ਜਾਗਰੂਕ ਹੋ ਜਾਂਦੇ ਹਨ, ਉਹ ਮਹਾਂਪੁਰਸ਼ਾਂ ਦੀ ਬਾਣੀ ਨੂੰ ਸ਼੍ਰਵਣ ਕਰਕੇ ਉਸ ਪਾਸੇ ਸੰਜੀਦਾ ਹੋ ਜਾਂਦੇ ਹਨ, ਵਿਚਾਰਦੇ ਹਨ ਕਿ ਵਾਕਿਆ ਹੀ ਮੇਰਾ ਵੀ ਜੀਵਨ ਦਾ ਸਫ਼ਰ ਬੀਤ ਰਿਹਾ ਹੈ। ਮੈਂ ਵੀ ਕਦੇ ਇੱਕ ਛੋਟਾ ਜਿਹਾ ਬੱਚਾ ਹੁੰਦਾ ਸਾਂ, 1ਵੀਂ 2ਵੀਂ ਜਮਾਤ ਵਿੱਚ ਪੜ੍ਹਨ ਵਾਲਾ, ਫਿਰ ਕਿਤੇ ਮੈਂ ਕਿਸ਼ੋਰਾ ਅਵਸਥਾ ਵਿੱਚ ਆਇਆ, ਹੁਣ ਮੈਂ ਜਵਾਨੀ ਵਿੱਚ ਆ ਗਿਆ ਹਾਂ, ਹੁਣ ਮੈਂ ਮਿਡਲ ਏਜ ਵਾਲਾ ਹੋ ਗਿਆ ਹਾਂ, ਔਰ ਵਾਕਿਆ ਹੀ ਮੇਰਾ ਇਹ ਸਾਰਾ ਸਮਾਂ ਬੀਤਿਆ ਹੈ ਦੁਨਿਆਵੀ ਮੌਜ ਮੇਲੇ ਤਮਾਸ਼ੇ ਖੇਲ ਇਹਨਾਂ ਦੇ ਵਿੱਚੋਂ ਤਾਂ ਮੈਂ ਗੁਜ਼ਰਿਆ ਹਾਂ, ਇਹਨਾਂ ਦੇ ਮੈਂ ਲੁਤਫ ਹੀ ਉਠਾਏ ਹਨ। लेकिन जिस कारण कल्याण होना है वो मेरे जीवन में अजे वो एक पहलू आया नहीं है। तो जेडे इस तरह के नाल विचार कर लेंदे हन वो फिर ब्रह्म ज्ञानियों का संग करके इन्हां तो एक ज्ञान की दात प्राप्त करके इस रोशनी नूं प्राप्त करके अपनी इस आत्मा नूं भी रोशन कर देंदे हन, इहदे भी भरमां नूं मिटा देंदे हन, आवागमन के बंधन तो इस नूं निजात दे देंदे हन और ब्रह्म ज्ञानियों तो इस दात नूं पा के वो फिर इस रोशनी नाल अपने मन नूं भी रोशन कर लेंदे हन और मन की भी विकारां नूं मिटा के मन दियां भी कदूरतां नूं मिटा के मन दे विच प्रेम भर के मन दे विच मन नूं दयालु बना के ये फिर इस संसार दे विच विचरण करदे हन। फिर ये सभना दे लई भले की कामना करदे हन, जाति पाति दे दीवारां नूं ढा देंदे हन, मज़ो मिलत तो उत्ते उठ जाते हैं और एक सच्चे मानवता दे धर्म की पालना करते हैं। ये दूसरों का सत्कार करद्या हो इस जीवन के सफर नूं तय करते हैं। तो ये युगां युगां तो महापुरशां संतां ने यही एक संसार नूं संदेश दिते हैं, भावें सतयुग होवे, त्रेता होवे, द्वापर होवे। कल ही पहला सत्संग इस टूर का कुरुक्षेत्र हरियाणा दे और उत्थे जाहिर है कि जिक्र आना ही सी। भगवान कृष्ण ने जो गीता का उपदेश अर्जुन नूं उस कुरुक्षेत्र के मैदान दे विच दिता तो भगवान कृष्ण ने भी अर्जुन के भरमां नूं दूर किया। जिहड़े भरमां दे विच फसिया होया अर्जुन अपने कर्तव्यां दे पालन तो मुख मोड़ रहा सी और जेड़ा भगवान कृष्ण के शरीर के दर्शन ते 32 सालों तो कर रहा सी, लेकिन भगवान कृष्ण के असली अविनाशी रूप जेड़ा सर्वव्यापी जिस दे बारे तमाम गुरु साहबाना ने भी जिक्र किया है कि जमी जमा के विखे समस्त एक जोत है। श्री गुरु गोबिंद सिंह जी महाराज का असी पुरब मना रहे हैं तो उन्होंने भी संसार नूं जागृति दी। किन्नियां नूं वेख्या उन्होंने कि इंसान भरमां विच पए होए हन, कैसियां पद्धतियां और ऐसियां एक विधियां नूं अपना के चल रहे हैं जिसका सच्चाई दे नाल कोसां दा फासला है, किते सच्चाई नेड़े तेड़े भी नहीं है। जेड़े कि सत्य है, जेड़ा परमात्मा है, ईश्वर है, ये सर्वव्यापी परम सत्ता है। तो अर्जुन नूं भी भगवान कृष्ण ने यही विराट का रूप दिखाया, यानी कि ये जड़ा अविनाशी ना मिटन वाला जड़ा कि कण कण विच है, जड़ा कि जरे जरे विच है, जिस दे बारे जिक्र आए हैं कि जलस्थ हुई थलस्थ हुई कि जलथल मैयल पूरिया स्वामी सिरजनहार, कि जलथल विच समाया होया, दसों दिशावां विच समाया होया। ऐसा परम अस्तित्व निराकार यही आत्मा का मूल है। तो ये एक जद ये एक सोझी मिलती है, ये उजाला मिलता है तो वाकई ही ये सारिया फिर दीवारां में गिर जांदियां हन, फिर तेरे मेरे दे भाव मिट जांदे हन, फिर असी सब नूं अपना करके वेखदे हाँ क्योंकि वो ज्ञान की दृष्टि मिल गई है जिहड़ी कि इसकी सर्वव्यापकता नूं भी देख रही है, इसकी हाज़र हजूरी नूं भी वेख रही है। वे घट घट विच भी फिर इसे दे ही नूर दे दर्शन कर रहे हैं। फिर उन्होंने कोई सवाल टोपी पगड़ी का रह नहीं जाता है, फिर धोती पेंट का रह नहीं जाता है, फिर मराठी गुजराती सिंधी पंजाबी या फारसी का कोई वो भेद नहीं रह जाता है कि उस दे आधार पर कोई एक दूसरे को पराया मनिया जाए, इन पहचाना दी आधार के उत्ते दूसरे को नीवा मनिया जाए या उन्हां दे नाल घृणा की जाए या उन्हां नाल नफरत की जाए। फिर इस तरह के उन्हां दे फिर भाव रहिंदे नहीं हन, वो मिट जांदे हन। कलविदास ने कुरुक्षेत्र में जिक्र किया क्योंकि उदों भी इस तरह के नाल करीब 1:15 बजे तक धुंद जी बनी हुई सी, सत्संग चल रहा जिवें अज भी इत्थे तुसीं पुज्जे ते तां वी, और फिर कोई 12:30-1 बजे दे नाल थोड़ी थोड़ी धुप दा आना होया तो उसे नूं वेख के ध्यान आया वही पंक्तियां जो ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਕਹੀਆਂ ਗਿਆ ਕਿ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਵਾਕਈ ਹੀ ਜਿਵੇਂ ਧੁੰਦ ਗੁਬਾਰ ਹੁੰਦੀ ਹੈ, ਇਸ ਦਾ ਮਿਟਣਾ ਸੂਰਜ ਦੇ ਚੜ੍ਹਨ ਦੇ ਨਾਲ, ਇਸ ਦੀਆਂ ਕਿਰਨਾਂ ਦੇ ਨਾਲ ਸੰਭਵ ਹੋਇਆ ਕਰਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਧੁੰਦ ਗੁਬਾਰ ਜਿਸ ਦੀ ਲਪੇਟ ਦੇ ਵਿੱਚ ਇਨਸਾਨ ਆਏ ਹੋਏ ਹਨ, ਔਰ ਇਹੀ ਧੁੰਦ ਇਹੀ ਅੰਧਕਾਰ ਜਿੰਨੀ ਦੇਰ ਰਹਿੰਦਾ ਹੈ, ਇਹੀ ਭਰਮ ਜਿਤਨੀ ਦੇਰ ਰਹਿੰਦੇ ਹਨ, ਉਤਨੀ ਦੇਰ ਹੀ ਸਾਡੇ ਜੀਵਨ ਦੇ ਵਿੱਚ ਗਿਰਾਵਟ ਆਉਂਦੀ ਹੈ, ਸਾਡੇ ਵਿੱਚ ਟਕਰਾਅ ਹੁੰਦੇ ਹਨ, ਦੂਰੀਆਂ ਪੈਦਾ ਹੁੰਦੀਆਂ ਹਨ, ਅਸੀਂ ਵਾਤਾਵਰਣ ਨੂੰ ਇੱਕ ਪੀੜਾਜਨਕ ਬਣਾਉਂਦੇ ਹਾਂ। ਅਜੇ ਪਰਸੋਂ ਹੀ ਤੁਸੀਂ ਸੁਣਿਆ, ਹਾਲਾਂਕਿ ਇੰਨੀ ਚੌੜੀ ਐਕਸਪ੍ਰੈਸਵੇ ਹੈ ਜਿਹੜੀ ਕਿ ਮਥੁਰਾ, ਇਹ ਜਿਹੜੀ ਆਗਰਾ ਤੱਕ ਜਾਂਦੀ ਹੈ, ਉੱਥੇ ਹੁਣ ਵੀ ਦਾਸ ਨੂੰ ਜਦ ਮਥੁਰਾ ਗਏ ਤਾਂ ਉਸੇ ਸੜਕ ਤੋਂ ਗਏ, ਔਰ ਇਸੇ ਸਾਲ ਦਾ ਪਹਿਲਾ ਸਤਸੰਗ 5 ਜਨਵਰੀ ਨੂੰ ਆਗਰਾ ਕਰਨ ਦਾ ਮੌਕਾ ਮਿਲਿਆ ਸੀ। ਤਾਂ ਆਪ ਨੇ ਸੁਣਿਆ ਕਿ ਤਕਰੀਬਨ 40 ਗੱਡੀਆਂ ਇੱਕ ਦੂਸਰੇ ਨਾਲ ਟਕਰਾ ਗਈਆਂ। ਕਿਉਂ? ਕਿਉਂਕਿ ਧੁੰਦ ਸੀ ਅਤੇ ਇੱਕ ਗੱਡੀ ਕਿਤੇ ਪਹਿਲੇ ਖੜ੍ਹੀ ਹੋਣੀ ਹੈ, ਟਰੱਕ ਬੱਸ ਖੜ੍ਹਾ ਹੋਣਾ ਹੈ, ਪਿੱਛੇ ਉਸਦੇ ਇੱਕ ਹੋਰ, ਫਿਰ ਹੋਰ, ਯਾਨੀ ਕਿ ਉਹ ਚੱਲਦੇ ਜਾ ਰਹੇ ਸਨ, ਯਾਨੀ ਕਿ ਉਹ ਉਸ ਧੁੰਦ ਦੇ ਕਾਰਨ ਸਮਝ ਰਹੇ ਸਨ ਕਿ ਅੱਗੇ ਬਿਲਕੁਲ ਸਾਫ਼ ਹੈ, ਸੜਕ ਬਿਲਕੁਲ ਸਾਫ਼ ਹੈ। ਇਸ ਭਰਮ ਨੇ ਕਿਸ ਤਰ੍ਹਾਂ ਦੇ ਨਾਲ ਕਿੱਡੇ ਵੱਡੇ ਨੁਕਸਾਨ ਕਰ ਦਿੱਤੇ, ਕਿਉਂਕਿ ਉਹਨਾਂ ਨੂੰ ਇਹ ਖੁਸ਼ਫਹਿਮੀ ਸੀ ਕਿ ਅਗਲੀ ਗੱਡੀ ਜਾ ਰਹੀ ਹੈ, ਬਸ ਅੱਗੇ ਤਾਂ ਸਾਫ਼ ਹੀ ਹੈ। ਲੇਕਿਨ ਇਹੀ ਘਟਨਾ ਇੱਕ ਕਸ਼ਮੀਰ ਵਿੱਚ ਵੀ ਹੋਈ ਸੀ ਅੱਜ ਤੋਂ ਸ਼ਾਇਦ 35 ਸਾਲ ਪਹਿਲਾਂ। ਉੱਥੇ ਵੀ ਇੱਕ ਖੂਨੀ ਨਾਲਾ ਰਸਤੇ ਵਿੱਚ ਆਉਂਦਾ ਹੈ, ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਧੁੰਦ ਦੇ ਵਿੱਚ ਮਿਲਟਰੀ ਦੇ ਟਰੱਕ ਜਾ ਰਹੇ ਸਨ, ਔਰ ਉਹ ਇੱਕ ਪਤਾ ਹੀ ਨਹੀਂ ਚੱਲਿਆ ਕਿ ਪਹਿਲਾ ਟਰੱਕ ਗਿਰਿਆ, ਕਿਉਂਕਿ ਇੰਨੀ ਧੁੰਦ ਸੀ, ਦੂਸਰਾ ਵੀ ਪਿੱਛੇ, ਤੀਸਰਾ ਵੀ ਪਿੱਛੇ, ਕਿੰਨੇ ਇਸ ਤਰ੍ਹਾਂ ਦੇ ਨਾਲ ਗੱਡੀਆਂ ਹੇਠਾਂ ਡਿੱਗ ਪਈਆਂ ਖਾਈ ਦੇ ਵਿੱਚ। ਤੋ ਇਹ ਜਿਹੜਾ ਗੁਬਾਰ ਹੁੰਦਾ ਹੈ, ਜਿਹੜੀ ਧੁੰਦ ਹੁੰਦੀ ਹੈ, ਇਹ ਸਾਨੂੰ ਕਿਸ ਤਰ੍ਹਾਂ ਦੇ ਨਾਲ ਇੱਕ ਉਲਝਾਈ ਰੱਖਦੀ ਹੈ। ਤੋ ਇੱਕ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਵਾਕਈ ਹੀ ਗੁਰੂ ਸਾਹਿਬਾਨਾਂ ਨੇ, ਵਲੀਆਂ ਪੀਰਾਂ ਪੈਗੰਬਰਾਂ ਨੇ ਸੰਸਾਰ ਦੇ ਵਿੱਚ ਇੱਕ ਸੂਰਜ ਦੀ ਰੌਸ਼ਨੀ ਦੇ ਮਾਨਿੰਦ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਲੋਕਾਂ ਦੇ ਜੀਵਨ ਦੇ ਵਿੱਚ ਇਹ ਸਵੇਰਾ ਲਿਆਂਦਾ, ਉਹਨਾਂ ਦੇ ਭਰਮ ਮਿਟਾਏ, ਔਰ ਮਿਲਵਰਤਨ ਦੇ ਭਾਵ ਨੂੰ ਮਜ਼ਬੂਤੀ ਦਿੱਤੀ, ਔਰ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਘਮ ਕੋ ਬਣਿਆਈ, ਇਹ ਇੱਕ ਅਵਸਥਾ ਪ੍ਰਦਾਨ ਕਰ ਦਿੱਤੀ। ਔਰ ਇਸੇ ਨੂੰ ਹੀ ਅਗਰ ਇਨਸਾਨ ਅੱਜ ਤੱਕ ਅਪਣਾਈ ਰੱਖਦੇ, ਜਿਹੜੀਆਂ ਸਿੱਖਿਆਵਾਂ ਹਨ, ਇਹਨਾਂ ਦੀ ਅਹਿਮੀਅਤ ਦਾ ਅਹਿਸਾਸ ਬਣਿਆ ਰਹਿੰਦਾ, ਤਾਂ 21ਵੀਂ ਸਦੀ ਤੱਕ ਪਹੁੰਚਦਿਆਂ ਹੁਣ ਤੱਕ ਇਹ ਧਰਤੀ ਜੰਨਤ ਬਣ ਗਈ ਹੁੰਦੀ, ਹੁਣ ਤੱਕ ਇੱਥੇ ਸਾਰੇ ਹੀ ਬੰਦੇ ਪਰਮਾਤਮਾ ਦਾ ਰੂਪ, ਦੇਵਤਾ ਦਾ ਰੂਪ ਬਣ ਗਏ ਹੁੰਦੇ। ਲੇਕਿਨ ਅਗਿਆਨਤਾ ਅਗਿਆਨਤਾ ਹੈ, ਇਨਸਾਨ ਦੀ ਫਿਤਰਤ ਇਨਸਾਨ ਦੀ ਫਿਤਰਤ ਹੈ, ਜਿਹੜੀ ਕਿ ਹਰ ਯੁੱਗ ਵਿੱਚ ਪੈਦਾ ਹੋਣ ਵਾਲਿਆਂ ਦੀ ਹੁੰਦੀ ਹੈ, ਜਿਸ ਵਿੱਚ ਅੰਧਕਾਰ ਨੂੰ ਅਪਣਾਏ ਰੱਖਣ ਵਾਲੇ ਵੀ ਹੁੰਦੇ ਹਨ, ਇਸ ਹਨੇਰੇ ਤੋਂ ਛੁਟਕਾਰਾ ਪਾਉਣ ਵਾਲੇ ਵੀ ਹੁੰਦੇ ਹਨ, ਪਿਆਰ ਭਰਾ ਜੀਵਨ ਜੀਣ ਵਾਲੇ ਵੀ ਹੁੰਦੇ ਹਨ, ਕਦੂਰਤ ਔਰ ਨਫ਼ਰਤ ਦੀ ਅੱਗ ਵਿੱਚ ਜਲਣ ਔਰ ਜਲਾਉਣ ਵਾਲੇ ਵੀ ਹੁੰਦੇ ਹਨ, ਇਹਨਾਂ ਭਾਂਬੜਾਂ ਨੂੰ ਬਚਾਉਣ ਵਾਲੇ ਵੀ ਹੁੰਦੇ ਹਨ, ਕਿਸੇ ਨੂੰ ਚੈਨ ਨਾਲ ਲੈਣ ਨਹੀਂ ਦਿੰਦੇ ਹਨ। ਇਹ ਇੱਕ ਪ੍ਰਵਿਰਤੀਆਂ, ਫਿਤਰਤਾਂ ਇਹ ਹਰ ਯੁੱਗ ਦੇ, ਹਰ ਦੌਰ ਦੇ ਵਿੱਚ ਰਹੀਆਂ ਹਨ, ਜਿਵੇਂ ਹਨੇਰਾ ਅਤੇ ਸਵੇਰਾ ਹਰ ਯੁੱਗ ਵਿੱਚ ਰਿਹਾ ਹੈ, ਫੁੱਲ ਅਤੇ ਕੰਡੇ ਹਰ ਯੁੱਗ ਵਿੱਚ ਰਹੇ ਹਨ, ਇੱਥੇ ਮਿਲਾਪ ਅਤੇ ਵਿਛੋੜੇ ਹਰ ਯੁੱਗ ਵਿੱਚ ਰਹੇ ਹਨ, ਦੁੱਖ ਅਤੇ ਸੁੱਖ ਇਹ ਹਮੇਸ਼ਾ ਰਹੇ ਹਨ। ਤੋ ਇਹ ਸਾਰੇ ਹੀ ਸਿਲਸਿਲੇ ਜਿਸ ਤਰ੍ਹਾਂ ਚੱਲਦੇ ਆ ਰਹੇ ਹਨ, ਇਸੇ ਤਰ੍ਹਾਂ ਦੇ ਨਾਲ ਮਾਨਵਤਾ ਅਤੇ ਦਾਨਵਤਾ ਵੀ ਚੱਲਦੀ ਆ ਰਹੀ ਹੈ, ਰਾਕਸ਼ਸ ਪ੍ਰਵਿਰਤੀ ਅਤੇ ਇੱਕ ਸੱਜਣ ਪ੍ਰਵਿਰਤੀ ਵੀ ਚੱਲਦੀ ਆ ਰਹੀ ਹੈ। ਤੋ ਮਹਾਂਪੁਰਸ਼ਾਂ ਨੇ ਉਸ ਨੂੰ ਸਮਝਦਾਰ ਮੰਨਿਆ ਹੈ ਜਿਨ੍ਹਾਂ ਨੇ ਚੁਣਿਆ, ਕਿਉਂਕਿ ਦੀਜੇ ਬੁੱਧ ਵਿਵੇਕਾ, ਕਿ ਜਦ ਮੰਗਿਆ ਮੰਗੀ ਕਿ ਹੇ ਦਾਤਾਰ ਕਿਰਪਾ ਕਰ ਕਿ ਮੈਨੂੰ ਵਿਵੇਕ ਬੁੱਧੀ ਦੇ ਦੇ, ਮੈਨੂੰ ਸੁਮਤੀ ਦੇ ਦੇ, ਬਿਨੂੰ ਸਤਸੰਗ ਵਿਵੇਕ ਨਾ ਹੋਈ, ਕਿ ਸਤਸੰਗ ਦੇ ਬਗੈਰ ਇਹ ਬੁੱਧੀ ਪ੍ਰਾਪਤ ਨਹੀਂ ਹੁੰਦੀ ਹੈ, ਵਿਵੇਕ ਪ੍ਰਾਪਤ ਨਹੀਂ ਹੁੰਦਾ ਹੈ। ਤੋ ਸੂਝਵਾਨ ਉਹਨਾਂ ਨੂੰ ਮੰਨਿਆ ਜਿਹੜੇ ਕਿ ਜਿਨ੍ਹਾਂ ਨੇ ਵਿਵੇਕ ਤੋਂ ਕੰਮ ਲਿੱਤਾ। ਵਿਵੇਕ ਕਿਸ ਤਰ੍ਹਾਂ ਸਾਬਿਤ ਹੁੰਦਾ ਹੈ? ਜਦ ਚੁਣਨ ਦਾ ਵਕਤ ਆਉਂਦਾ ਹੈ, ਉਦੋਂ ਸਾਡਾ ਵਿਵੇਕ ਸਾਹਮਣੇ ਆਉਂਦਾ ਹੈ ਕਿ ਅਸੀਂ ਚੁਣਨ ਵੇਲੇ ਕੀ ਚੁਣਿਆ ਹੈ। ਇਹ ਆਜ਼ਾਦੀ ਮਾਲਕ ਨੇ ਬਖਸ਼ੀ ਹੈ, ਚੈਨ ਕਰ ਲਓ। ਸਟੂਡੈਂਟਸ ਵੀ ਪੜ੍ਹਦੇ ਹਨ, ਕੋਰਸਿਸ ਕਰਦੇ ਹਨ, ਉਹ ਵੀ ਚੁਣਦੇ ਹਨ ਕਿ ਮੈਂ ਇਹ ਵਾਲੀ ਸਟਰੀਮ ਐਡੋਪਟ ਕਰਾਂ ਜਾਂ ਮੈਂ ਦੂਸਰੀ ਸਟਰੀਮ ਐਡੋਪਟ ਕਰਾਂ, ਮੈਂ ਕਿਹੜਾ ਸਬਜੈਕਟ ਚੁਣਾਂ, ਮੈਂ ਕਿਹੜੇ ਪਾਸੇ ਜਾਵਾਂ, ਮੈਡੀਕਲ ਨੋਨ ਮੈਡੀਕਲ ਫੀਲਡ ਵਿੱਚ ਜਾਵਾਂ। ਯਾਨੀ ਕਿ ਹਰ ਚੀਜ਼ ਦੇ ਵਿੱਚ, ਅਗਰ ਕਿਤੇ ਰੈਸਟੋਰੈਂਟ ਵਿੱਚ ਵੀ ਜਾਂਦੇ ਹਾਂ, ਐਡਾ ਵੱਡਾ ਮੈਨਿਊ ਹੁੰਦਾ ਹੈ, ਉਸ ਵਿੱਚ ਵੀ ਅਸੀਂ ਚੁਣਦੇ ਹਾਂ। ਕਿੰਨਾ ਕੁਛ ਹੈ ਇਸ ਸੰਸਾਰ ਦੇ ਵਿੱਚ ਜਿਹਦੇ ਵਿੱਚ ਚੈਨ ਕਰਨੇ ਹੁੰਦੇ ਹਨ, ਚੁਣਨਾ ਹੁੰਦਾ ਹੈ, ਡਿਸਾਈਡ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਵਿਵੇਕ ਬੁੱਧੀ ਉਸਦੀ ਮੰਨੀ ਜਾਂਦੀ ਹੈ ਜਿਹੜੇ ਕਿ ਠੀਕ ਚੁਣ ਲੈਂਦੇ ਹਨ। ਉਹਨਾਂ ਨੇ ਪਿਆਰ ਦਾ ਮਾਰਗ ਚੁਣਨਾ ਹੈ, ਉਹਨਾਂ ਨੇ ਸੰਤਾਂ ਦਾ ਮਾਰਗ ਚੁਣਨਾ ਹੈ, ਉਹਨਾਂ ਨੇ ਦਇਆ ਵਾਲੇ ਭਾਵ ਨਾਲ ਯੁਕਤ ਹੋਣਾ ਹੈ, ਜਾਂ ਆਪਣੇ ਮਨ ਨੂੰ ਐਡਾ ਨਿਰਦਈ ਔਰ ਕਠੋਰ ਬਣਾਉਣਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਇੱਕ ਗੋਲੀਆਂ ਨਾਲ ਭੁੰਨ ਦੇਣਾ ਹੈ। ਇਹ ਖਬਰਾਂ ਤੁਸੀਂ ਵੇਖੀਆਂ ਹੀ ਹਨ, ਔਰ ਇਹ ਲਗਾਤਾਰ ਇਹ ਹਿੰਸਾ ਦੇ ਦੌਰ ਚੱਲ ਰਹੇ ਹਨ। ਕਿਤਨੀ ਕਰੂਰਤਾ ਔਰ ਕਿਤਨੀ ਕਠੋਰਤਾ ਕਿ ਇੱਕ ਪੱਥਰ ਵੀ ਸ਼ਾਇਦ ਨਰਮ ਲੱਗਣ ਉਸਦੇ ਅੱਗੇ। ਐਸੇ ਕਠੋਰ ਹਿਰਦਿਆਂ ਦੇ ਅੱਗੇ ਇੱਕ ਪੱਥਰ ਨੂੰ ਹੱਥ ਲਾਓ, ਸ਼ਾਇਦ ਉਹ ਹੀ ਤੁਹਾਨੂੰ ਨਰਮ ਲੱਗਣ ਲੱਗ ਪਵੇ। ਇਸ ਤਰ੍ਹਾਂ ਦੀ ਇੱਕ ਹਾਲਾਤ, ਇਸ ਤਰ੍ਹਾਂ ਦੇ ਇਨਸਾਨ ਦੀ ਇਹ ਵਜੂਦ ਇਹ ਬਣਿਆ ਹੋਇਆ ਹੈ। ਤੂੰ ਇੱਕ ਐਸੀ ਗਲਤ ਫਹਿਮੀਆਂ ਦੇ ਵਿੱਚ, ਪਿੱਛੇ ਹੀ ਦਾਸ ਨੇ ਇਸ ਉੱਤਰ ਪ੍ਰਦੇਸ਼ ਦੀ ਯਾਤਰਾ ਵਿੱਚ ਇੱਕ ਜਗ੍ਹਾ 'ਤੇ ਜ਼ਿਕਰ ਕੀਤਾ ਕਿ ਇੱਕ ਇਸਲਾਮ ਧਰਮ ਦੇ ਨਾਲ ਤਾਲੁਕ ਰੱਖਣੇ ਵਾਲੇ ਉਹ ਕਿਤੇ ਤਕਰੀਰ ਦੇ ਰਹੇ ਸਨ, ਉਹ ਇੱਕ ਸੱਜਣ ਲੱਗਦੇ ਸਨ ਕਿਉਂਕਿ ਉਹ ਵੀ ਇੱਕ ਪੀੜਾ ਮਹਿਸੂਸ ਕਰ ਰਹੇ ਸਨ, ਔਰ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮੈਂ ਤਾਂ ਇਹ ਹੈਰਾਨ ਹੋ ਰਿਹਾ ਹਾਂ ਕਿ ਇੱਕ ਉੱਠਦਾ ਹੈ ਦੂਸਰੇ ਨੂੰ ਕਾਫਿਰ ਕਹਿ ਰਿਹਾ ਹੈ, ਸੁੰਨੀ ਸ਼ੀਆ ਨੂੰ ਕਹਿ ਰਹੇ ਹਨ, ਸ਼ੀਆ ਸੁੰਨੀ ਨੂੰ ਕਹਿ ਰਹੇ ਹਨ, ਉਹ ਕਿਸੇ ਹੋਰ ਨੂੰ ਕਹਿ ਰਹੇ ਹਨ, ਔਰ ਉਹ ਹਿੰਦੂਆਂ ਨੂੰ ਕਹਿ ਰਹੇ ਹਨ, ਉਹ ਫਲਾਣੇ ਹੋਰ ਨੂੰ ਕਹਿ ਰਹੇ ਹਨ ਕਿ ਤੁਸੀਂ ਕਾਫਿਰ ਹੋ, ਔਰ ਕਾਫਿਰ ਜਿਹੜੇ ਹਨ ਉਹ ਦੋਜ਼ਖ ਵਿੱਚ ਜਾਂਦੇ ਹਨ, ਨਰਕ ਵਿੱਚ ਜਾਂਦੇ ਹਨ। ਅਤੇ ਉਹ ਤਕਰੀਰ ਕਰਨ ਵਾਲਾ ਸੱਜਣ ਕਹਿ ਰਿਹਾ ਸੀ ਕਿ ਇੱਦਾਂ ਫਿਰ ਤਾਂ ਮੈਨੂੰ ਇਹੀ ਲੱਗ ਰਿਹਾ ਹੈ ਕਿ ਜੰਨਤ ਤਾਂ ਬਿਲਕੁਲ ਹੀ ਖਾਲੀ ਪਈ ਹੋਏਗੀ, ਕਿਉਂਕਿ ਜਦ ਸਾਰੇ ਹੀ ਇੱਕ ਦੂਸਰੇ ਨੂੰ ਕਹਿ ਰਹੇ ਹਨ ਕਾਫਿਰ, ਔਰ ਦੂਸਰੇ ਇੱਕ ਦੂਸਰੇ ਨੂੰ ਕਹਿ ਰਹੇ ਹਨ ਕਿ ਤੁਸੀਂ ਨਰਕ ਵਿੱਚ ਜਾਓਗੇ, ਯਾਨੀ ਕਿ ਉਸ ਹਿਸਾਬ ਨਾਲ ਤਾਂ ਫਿਰ ਸਾਰੇ ਹੀ ਨਰਕ ਵਿੱਚ, ਜੰਨਤ ਤਾਂ ਬਿਲਕੁਲ ਖਾਲੀ ਪਈ ਹੈ, ਉੱਥੇ ਤਾਂ ਭਾਵੇਂ ਜਾ ਕੇ ਕ੍ਰਿਕਟ ਮੈਚ ਖੇਡ ਲਓ। ਤੋ ਇਸ ਤਰ੍ਹਾਂ ਦੇ ਨਾਲ ਇਹ ਇੱਕ ਇਨਸਾਨ ਦੀਆਂ ਐਸੀਆਂ ਗਲਤ ਫਹਿਮੀਆਂ ਹੋਈਆਂ ਕਰਦੀਆਂ ਹਨ, ਔਰ ਉਹਨਾਂ ਨੇ ਹੀ ਕਿਤਨਾ ਨੁਕਸਾਨ ਕੀਤਾ ਹੋਇਆ ਹੈ, ਕਿਉਂਕਿ ਸੱਚਾਈ ਦੀ ਜਾਣਕਾਰੀ ਨਹੀਂ ਹੈ, ਸੱਚ ਨੂੰ ਜਾਣਿਆ ਨਹੀਂ ਹੈ, ਸੱਚ ਦੀ ਪਹਿਚਾਣ ਨਹੀਂ ਹੈ, ਇਸ ਅਕਾਲ ਪੁਰਖ ਨੂੰ ਜਾਣਿਆ ਨਹੀਂ ਹੈ, ਇਸ ਨਾਲ ਨਾਤਾ ਜੋੜਿਆ ਨਹੀਂ ਹੈ, ਕੇਵਲ ਪਹਿਰਾਵਿਆਂ ਤੱਕ ਰਹਿ ਗਏ ਹਾਂ, ਕੇਵਲ ਵਿਧੀਆਂ ਤੱਕ ਰਹਿ ਗਏ ਹਾਂ, ਕੇਵਲ ਸੰਸਕ੍ਰਿਤੀਆਂ ਔਰ ਕਲਚਰਸ ਤੱਕ ਰਹਿ ਗਏ ਹਾਂ, ਲੇਕਿਨ ਜਿਹੜਾ ਮੂਲ ਸੀ ਇਸ ਮੂਲ ਤੱਕ ਸਾਡੀ ਪਹੁੰਚ ਹੋਈ ਨਹੀਂ, ਇਸ ਦੇ ਨਾਲ ਨਾਤਾ ਜੋੜਿਆ ਨਹੀਂ, ਇਸ ਨੂੰ ਆਧਾਰ ਬਣਾਇਆ ਨਹੀਂ, ਇਸ ਰੌਸ਼ਨੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ, ਮਨ ਦੇ ਵਿੱਚ ਜਗਾਇਆ ਨਹੀਂ। ਤੋ ਇਸੇ ਦੇ ਨਤੀਜੇ ਹਨ ਕਿ ਇਨਸਾਨ ਕਿਤਨਾ ਭਟਕ ਗਿਆ, ਇਨਸਾਨ ਕਿਤਨਾ ਦੂਰ ਨਿਕਲ ਗਿਆ। ਵਰਨਾ ਤਾਂ ਹਜ਼ਰਤ ਈਸਾ ਮਸੀਹ ਜੀ ਦਾ ਜਨਮ ਦਿਨ ਅਸੀਂ ਮਨਾਇਆ ਹੁਣੇ ਹੀ, ਕ੍ਰਿਸਮਸ ਦਾ ਤਿਉਹਾਰ ਯੂਨੀਵਰਸਲੀ ਜਿਤਨਾ ਇਹ ਮਨਾਇਆ ਜਾਂਦਾ ਹੈ, ਸ਼ਾਇਦ ਕੋਈ ਹੋਰ ਕਿਸੇ ਧਰਮ ਦਾ ਇਸ ਤਰ੍ਹਾਂ ਦੇ ਨਾਲ ਨਹੀਂ ਮਨਾਇਆ ਜਾਂਦਾ। ਇਹ ਕਿਤਨੀ ਇਸਦੀ ਰੀਚ ਹੈ ਔਰ ਕਿਤਨਾ ਇਸਟੈਬਲਿਸ਼ ਹੋਇਆ ਹੋਇਆ ਹੈ ਕ੍ਰਿਸਮਸ ਦਾ ਤਿਉਹਾਰ। ਤੋ ਹਜ਼ਰਤ ਈਸਾ ਮਸੀਹ ਜੀ, ਉਹਨਾਂ ਨੇ ਵੀ ਇਹ ਇੱਕ ਸੰਸਾਰ ਨੂੰ ਪੈਗਾਮ ਦਿੱਤੇ ਸਨ, ਉਹਨਾਂ ਦਾ ਵੀ ਇੱਕ ਸੰਦੇਸ਼ ਜਿਹੜਾ ਸੀ ਉਹ ਇਹੀ ਸੀ, ਉਹ ਵੀ ਇਸ ਸੱਚ ਨੂੰ ਪ੍ਰਾਪਤ ਕਰਨ ਦੇ ਲਈ, ਇਸ ਨੂੰ ਆਧਾਰ ਬਣਾਉਣ ਦੇ ਲਈ ਹੀ ਪ੍ਰੇਰਿਤ ਕਰਦੇ ਰਹੇ। ਉਹ ਵੀ ਜਗ੍ਹਾ ਜਗ੍ਹਾ 'ਤੇ ਜਾ ਕੇ ਇਹ ਸੰਦੇਸ਼ ਦਿੰਦੇ ਰਹੇ ਕਿ ਜਾਣੋ ਆਪਣੇ ਮੂਲ ਪਰਮਾਤਮਾ ਨੂੰ, ਨੋ ਗੋਡ ਦੇ ਯੇ ਵਰਸ਼ਿਪ, ਕਿ ਜਾਣੋ ਐਸੇ ਪਰਮਾਤਮਾ ਨੂੰ ਜਿਸ ਦੀ ਪੂਜਾ ਅਰਚਨਾ ਕਰਦੇ ਹੋ। ਯਾਨੀ ਕਿ ਇਹੀ ਪੰਕਤੀ ਉਹਨਾਂ ਦੀ ਇਹ ਸਾਬਿਤ ਕਰਦੀ ਹੈ ਕਿ ਕੇਵਲ ਕੋਈ ਵਿਧੀ ਨੂੰ ਅਪਣਾ ਲੈਣਾ, ਕਿਸੇ ਪੱਧਤੀ ਨੂੰ ਅਪਣਾ ਲੈਣਾ, ਪੂਜਾ ਅਰਚਨਾ ਦੇ ਢੰਗ ਨੂੰ ਅਪਣਾ ਲੈਣਾ, ਇਹੀ ਕਾਫੀ ਨਹੀਂ ਹੈ ਪ੍ਰਮਾਣਿਤ ਕਰਨ ਦੇ ਲਈ ਕਿ ਇਹਨੂੰ ਸੱਚ ਦਾ ਬੋਧ ਵੀ ਹੋ ਗਿਆ ਹੈ। ਅਗਰ ਕੇਵਲ ਵਰਸ਼ਿਪਿੰਗ, ਕੇਵਲ ਇਬਾਦਤ ਬੰਦਗੀ, ਕੇਵਲ ਪੂਜਾ ਅਰਚਨਾ ਹੀ ਕਿਸੇ ਨੂੰ ਗਿਆਨੀ ਸਾਬਿਤ ਕਰਦੀ ਹੈ। ਅਤੇ ਫਿਰ ਹਜ਼ਰਤ ਈਸਾ ਮਸੀਹ ਜੀ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਨੋ ਗੋਡ ਯੂ ਵਰਸ਼ਿਪ ਮੀਨਸ ਦੈਟ ਯੂ ਆਰ ਵਰਸ਼ਿਪਿੰਗ ਗੋਡ ਵਿਦਆਊਟ ਨੋਇੰਗ ਗੋਡ, ਕਿ ਤੁਸੀਂ ਪੂਜਾ ਅਰਚਨਾ ਕਰ ਰਹੇ ਹੋ ਲੇਕਿਨ ਜਾਣਦੇ ਨਹੀਂ ਹੋ। ਬਿਨ ਡਿੱਠੇ ਕਿਆ ਸਲਾਹਣਾ, ਅੰਧਾ ਅੰਧ ਕਮਾਏ ਜਿਓ, ਕਿ ਬਿਨ ਦੇਖੇ ਦੇ ਉਸਤਤ ਕਰਨਾ ਅੰਬਰ ਨੂੰ ਹੱਥ ਲਾਉਣਾ ਹੈ। ਉਹੀ ਕਬੀਰ ਜੀ ਵਾਲੀ ਪੰਕਤੀ ਜਿਹੜੀ ਦਾਸ ਅਕਸਰ ਦੁਹਰਾਉਂਦਾ ਆ ਰਿਹਾ ਹੈ ਕਿ ਤੂੰ ਕਹੇ ਕਾਗਜ਼ ਕੀ ਲੇਖੀ, ਮੈਂ ਕਹੂੰ ਆਖਣ ਕੀ ਦੇਖੀ। ਤਾਂ ਉਹੀ ਹਜ਼ਰਤ ਈਸਾ ਮਸੀਹ ਜੀ ਕਹਿ ਰਹੇ ਹਨ ਕਿ ਨੋ ਗੋਡ ਯੂ ਵਰਸ਼ਿਪ, ਕਿ ਜਾਣੋ ਐਸੇ ਪਰਮ ਅਸਤਿਤ ਨੂੰ, ਐਸੇ ਨਿਰਾਕਾਰ ਅਕਾਲ ਪੁਰਖ ਨੂੰ ਜਿਸ ਦਾ ਨਾਂ ਵੀ ਲੈ ਰਹੇ ਹੋ, ਜਿਸ ਦੀ ਪੂਜਾ ਅਰਚਨਾ ਵੀ ਕਰ ਰਹੇ ਹੋ, ਇਸ ਨੂੰ ਜਾਣ ਲਓ। ਅਰਜੁਨ ਦੇ ਵੀ ਭਰਮ ਤਦ ਤੱਕ ਨਹੀਂ ਮਿਟੇ ਜਦ ਤੱਕ ਜਾਣਿਆ ਨਹੀਂ। ਇਸੇ ਤਰ੍ਹਾਂ ਦੇ ਨਾਲ ਇਹ ਹਜ਼ਰਤ ਈਸਾ ਮਸੀਹ ਜੀ ਨੇ ਵੀ ਜਿੱਥੇ ਇਹ ਜਾਣਕਾਰੀ ਹਾਸਿਲ ਕਰਨ ਦੀ ਪ੍ਰੇਰਣਾ ਦਿੱਤੀ, ਉੱਥੇ ਉਹੀ ਜਿਹੜਾ ਦਾਸ ਜ਼ਿਕਰ ਕਰ ਰਿਹਾ ਸੀ, ਪਿਆਰ ਦਾ, ਦਇਆ ਦਾ, ਕਰੁਣਾ ਦਾ, ਕੰਪੈਸ਼ਨ ਦਾ, ਲਵ ਦਾ, ਟੋਲਰੈਂਸ ਦਾ, ਬਾਈਬਲ ਭਰੀ ਪਈ ਹੈ ਜਿੱਥੇ ਕਿ ਇਹੋ ਜਿਹੀਆਂ ਸਿੱਖਿਆਵਾਂ, ਭਾਵੇਂ ਹਜ਼ਰਤ ਈਸਾ ਮਸੀਹ ਜੀ ਦਾ ਸਰਮਨ ਔਨ ਦਾ ਮਾਊਂਟ, ਜਿਹੜਾ ਕਿ ਬਹੁਤ ਹੀ ਉਸਦਾ ਜ਼ਿਕਰ ਆਉਂਦਾ ਹੈ, ਜਿਹੜਾ ਕਿ ਉਹਨਾਂ ਨੇ ਉਹ ਸਰਮਨ ਦਿੱਤਾ, ਔਰ ਕਿਸ ਤਰ੍ਹਾਂ ਦੇ ਨਾਲ ਉਹ ਵੀ ਇਸੇ ਪਾਸੇ ਹੀ ਸਭ ਦਾ ਧਿਆਨ ਦਵਾ ਰਹੇ ਸਨ ਕਿ ਅਸੀਂ ਪਿਆਰ ਦੇ ਨਾਲ ਰਹਿਣਾ ਹੈ, ਅਸੀਂ ਦਇਆਲੂ ਰਹਿਣਾ ਹੈ, ਅਸੀਂ ਕਿਸੇ ਦਾ ਬੁਰਾ ਮੰਗਣਾ ਨਹੀਂ ਹੈ, ਅਸੀਂ ਕਿਸੇ ਦਾ ਬੁਰਾ ਸੋਚਣਾ ਨਹੀਂ ਹੈ, ਕਿਸੇ ਦਾ ਬੁਰਾ ਕਰਨਾ ਨਹੀਂ ਹੈ। ਇਸ ਤਰ੍ਹਾਂ ਦੀਆਂ ਸਿੱਖਿਆਵਾਂ, ਲਵ, ਕੰਪੈਸ਼ਨ, ਟੋਲਰੈਂਸ, ਇਹ ਉਹਨਾਂ ਨੇ ਅਪਣਾਉਣ ਦੇ ਲਈ, ਜਿਵੇਂ ਬਾਕੀ ਗੁਰੂ ਪੀਰ ਪੈਗੰਬਰਾਂ ਨੇ ਪ੍ਰੇਰਣਾ ਦਿੱਤੀ, ਇਹ ਸਿੱਖਿਆਵਾਂ ਦਿੱਤੀਆਂ, ਤਾਂ ਉਹਨਾਂ ਨੇ ਵੀ ਇਹੀ ਸਿੱਖਿਆਵਾਂ ਦਿੱਤੀਆਂ। ਤਾਂ ਜ਼ਰੂਰਤ ਉਹਨਾਂ ਹੀ ਸਿੱਖਿਆਵਾਂ ਨੂੰ ਅਪਣਾਉਣ ਦੀ ਹੈ। ਅਗਰ ਅਸੀਂ ਚਾਰੋਂ ਤਰਫ ਦੇ ਵਾਤਾਵਰਣ ਨੂੰ ਸੁਖਦ ਚਾਹੁੰਦੇ ਹਾਂ, ਅਗਰ ਚਾਹੁੰਦੇ ਹਾਂ ਕਿ ਵਾਕਈ ਸਾਰੇ ਸੁੱਖ ਦਾ ਸਾਹ ਲੈਣ, ਔਰ ਇੱਥੇ ਅਮਨੋ ਅਮਾਨ ਹੋਣ, ਚੈਨ ਹੋਵੇ, ਤਾਂ ਉਸ ਦੇ ਲਈ ਇਹ ਜਦ ਤੱਕ ਸਾਡੇ ਜੀਵਨ ਦੇ ਵਿੱਚ ਇੱਕ ਸੱਚਾਈ ਉਤਰਦੀ ਨਹੀਂ ਹੈ, ਜਦ ਤੱਕ ਇਹ ਮਤ ਨੂੰ ਅਸੀਂ ਅਪਣਾਉਂਦੇ ਨਹੀਂ ਹਾਂ ਜਿਹੜੀ ਉੱਚੀ ਮਤ ਹੈ, ਜਿਹੜੀ ਕਿ ਸੰਤਾਂ ਮਹਾਤਮਾਵਾਂ ਭਗਤਾਂ ਦੀ ਹੀ ਹੋਇਆ ਕਰਦੀ ਹੈ, ਇਹੀ ਉੱਚੀ ਮਤ ਹੋਇਆ ਕਰਦੀ ਹੈ, ਜਿਹੜੇ ਕਿ ਸਾਡੇ ਮਨਾਂ ਦੇ ਵਿੱਚ ਐਸੇ ਸੁੰਦਰ ਭਾਵ ਪ੍ਰਦਾਨ ਕਰਦੇ ਹਨ, ਸਾਨੂੰ ਕਦਮ ਕਦਮ 'ਤੇ ਅਹਿਸਾਸ ਕਰਾਉਂਦੇ ਹਨ ਕਿ ਅਸੀਂ ਭੁੱਲ ਕੇ ਵੀ ਉਸ ਮਾਰਗ 'ਤੇ ਨਹੀਂ ਚੱਲਣਾ ਜਿਹੜਾ ਮਾਰਗ ਖਹਿਣ ਵਾਲਾ ਹੈ, ਜਿਹੜਾ ਕਿ ਉਲਝਣ ਵਾਲਾ ਹੈ, ਜਿਹੜਾ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਉਸ ਮਾਰਗ 'ਤੇ ਨਹੀਂ ਚੱਲਣਾ ਹੈ। ਦਾਸ ਵਿਚਾਰ ਰਿਹਾ ਸੀ, ਐਸੇ ਹੀ ਖਿਆਲ ਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਇਤਨਾ ਇਨਸਾਨ ਦੇ ਵਿੱਚ ਵਾਇਲੈਂਸ ਆ ਚੁੱਕਾ ਹੈ ਕਿ ਕਦਮ ਕਦਮ 'ਤੇ ਵਾਇਲੈਂਟ ਹੋਣ ਨੂੰ ਫਿਰਦਾ ਹੈ। ਇਹਦੀ ਜ਼ੁਬਾਨ ਵੀ ਵਾਇਲੈਂਸ ਕਰਦੀ ਹੈ, ਵਾਣੀ ਵੀ ਵਾਇਲੈਂਸ ਕਰਦੀ ਹੈ, ਇਹ ਵੀ ਜ਼ਖਮ ਦਿੰਦੀ ਹੈ, ਇਹ ਵੀ ਚੋਟ ਦਿੰਦੀ ਹੈ, ਇਹ ਵੀ ਦੁੱਖ ਦਿੰਦੀ ਹੈ, ਦੁਖਾਉਂਦੀ ਹੈ, ਔਰ ਵਿਵਹਾਰ ਕਰਕੇ ਵੀ ਇਹ ਕਿਤਨਾ ਵਾਇਲੈਂਟ ਹੋਇਆ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹ ਲੜਾਈ ਸ਼ਬਦ ਹੀ ਐਸਾ ਕਿ ਇਹ ਤਾਂ ਅਸੀਂ ਅਰਸੇ ਤੋਂ ਸੁਣਦੇ ਹੀ ਆ ਰਹੇ ਹਾਂ ਕਿ ਔਰ ਵੇਖਦੇ ਵੀ ਆ ਰਹੇ ਹਾਂ। ਅਸੀਂ ਗੀਤ ਵੀ ਸੁਣੇ ਕਿ ਇੱਕ ਛੋਟਾ ਦੇਵਰਾ ਭਾਬੀ ਨਾਲ ਲੜਿਆ ਹੀ ਹੋਏ ਕਿ ਉੱਥੇ ਵੀ ਲੜਾਈ, ਹੋਰ ਵੀ ਅਸੀਂ ਕਿਤੇ ਵੇਖਦੇ ਹਾਂ ਉੱਥੇ ਲੜਾਈ, ਕੋਈ ਗੱਡੀ ਵਾਸਤੇ ਰਾਹ ਨਹੀਂ ਦੇ ਰਿਹਾ, ਇੱਕ ਮਿੰਟ ਦੀ ਦੇਰੀ, ਔਰ ਉਸ ਇੱਕ ਮਿੰਟ ਦੀ ਕੀਮਤ ਅਗਲੀ ਗੱਡੀ ਵਾਲੇ ਨੂੰ ਆਪਣੀ ਜਾਨ ਗਵਾਉਣ ਦੇ ਰੂਪ ਵਿੱਚ ਦੇਣੀ ਪੈਂਦੀ ਹੈ ਕਿ ਇੱਕ ਮਿੰਟ ਦੀ ਦੇਰੀ ਕੀ ਦੇਰੀ ਹੁੰਦੀ ਹੈ, 5 ਮਿੰਟ ਦੀ ਦੇਰੀ ਕੀ ਦੇਰੀ ਹੁੰਦੀ ਹੈ। ਲੇਕਿਨ ਕੇਵਲ ਰਾਹ ਨਹੀਂ ਦਿੱਤਾ, ਬਸ ਪਿਛਲੀ ਗੱਡੀ ਵਾਲਾ ਉਤਰਿਆ, ਵਿੱਚੋਂ ਪਿਸਤੌਲ ਕੱਢੀ, ਉਸ ਨੂੰ ਮਾਰ ਦਿੱਤਾ ਔਰ ਉਸਦੇ ਘਰ ਦੇ ਵਿੱਚ ਮਾਤਮ ਸਥਾਪਿਤ ਕਰ ਦਿੱਤਾ। ਤਾਂ ਇਸ ਤਰ੍ਹਾਂ ਦੇ ਨਾਲ ਇੱਕ ਵਾਇਲੈਂਸ ਇਤਨੀ ਵੱਧਦੀ ਜਾ ਰਹੀ ਹੈ, ਇਹ ਇਸ ਤਰ੍ਹਾਂ ਦੇ ਨਾਲ ਇਹ ਪ੍ਰਵਿਰਤੀਆਂ ਇਹ ਬਣੀਆਂ ਹੋਈਆਂ ਹਨ। ਤੋ ਇਹ ਤਾਂ ਚਲੋ ਇਸ ਤਰ੍ਹਾਂ ਦੇ ਨਾਲ ਹੈ, ਇਹ ਤਾਂ ਜੋ ਮਿੱਠੇ ਹਨ ਉੱਥੇ ਵੀ ਇਹ ਗੱਲ ਆ ਜਾਂਦੀ ਹੈ ਕਿ ਗੁੜ ਦੀ ਰੇਵੜੀ ਉਹ ਵੀ ਲੜ ਪਈ ਪਤਾਸੇ ਨਾਲ। ਤੂੰ ਇੱਕ ਮਿੱਠਿਆਂ ਨੂੰ ਵੀ ਲੜਾਉਣ ਨੂੰ ਫਿਰਦੇ ਹਨ, ਅਤੇ ਕਿਸ ਤਰ੍ਹਾਂ ਦੇ ਨਾਲ ਭਾਵੇਂ ਉਹ ਕਿਸੇ ਭਾਵ ਨਾਲ ਪੰਕਤੀ ਹੋਏਗੀ, ਉਸਦਾ ਨਿਚੋੜ ਕੀ ਕੱਢਿਆ ਹੋਏਗਾ ਉਹ ਅਲੱਗ ਗੱਲ ਹੈ। ਲੇਕਿਨ ਇਸ ਗੱਲ ਨੂੰ ਸੁਣ ਕੇ ਵੈਸੇ ਹੀ ਵਿਚਾਰ ਆ ਗਿਆ ਕਿ ਉਹ ਵੀ ਮਿੱਠਾ ਉਹ ਵੀ ਮਿੱਠਾ, ਉਹ ਮਿਸ਼ਰੀ ਵੀ ਉਹ ਇੱਕ ਰੇਵੜੀ ਵੀ ਮਿੱਠੀ ਅਤੇ ਪਤਾਸਾ ਵੀ ਮਿੱਠਾ। ਤੂੰ ਉੱਥੇ ਫਿਰ ਜਿੱਥੇ ਦੋਵੇਂ ਹੀ ਮਿੱਠੇ ਹੋਣ ਉੱਥੇ ਫਿਰ ਲੜਨ ਦੀ ਕੀ ਗੱਲ ਰਹਿ ਜਾਂਦੀ ਹਨ। ਤੂੰ ਇਸ ਲਈ ਗੁਰਮੁਖ ਵੀ ਮਿੱਠੇ ਬਣ ਕੇ ਕਦੇ ਕੋਈ ਇੱਕ ਦੂਸਰੇ ਨਾਲ ਟਕਰਾਉਣ ਨਾ। ਇਸ ਤਰ੍ਹਾਂ ਦੇ ਨਾਲ ਸਾਰੇ ਹੀ ਮਿਠਾਸ ਹੀ ਮਿਠਾਸ ਬਣਦੇ ਚਲੇ ਜਾਣ, ਚਾਰੋਂ ਤਰਫ ਇੱਕ ਮਿਠਾਸ ਹੀ ਮਿਠਾਸ ਹੋਵੇ। ਕੜੱਪਨ ਅਤੇ ਕੜਵਾਹਟ ਇਹ ਅੱਗੇ ਹੀ ਬੜੀ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਇੱਕ ਕੌੜੇ ਹੀ ਬੋਲ ਔਰ ਕੜਵਾਹਟ ਹੀ ਉਗਲੀ ਜਾਂਦੀ ਹੈ, ਜਿਸ ਦੇ ਕਾਰਨ ਚਾਰੋਂ ਤਰਫ ਇੱਕ ਬੇਚੈਨੀ ਔਰ ਚਾਰੋਂ ਤਰਫ ਹਾਹਾਕਾਰ ਹੀ ਹੈ। ਤੋ ਮਹਾਂਪੁਰਸ਼ ਸੰਤ ਜਨ ਹਮੇਸ਼ਾ ਹੀ ਸਾਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਂਦੇ ਆਏ ਹਨ। ਉਹਨਾਂ ਨੇ ਇਸੇ ਮਾਰਗ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ ਹੈ। ਉਹਨਾਂ ਨੇ ਤਜਣ ਲਈ ਕਿਹਾ ਹੈ ਉਸ ਮਾਰਗ ਨੂੰ ਜਿਹੜਾ ਕਿ ਵਿਨਾਸ਼ ਵੱਲ ਲੈ ਕੇ ਜਾਂਦਾ ਹੈ, ਜਿਹੜਾ ਕਿ ਦਾਨਵਤਾ ਵੱਲ ਲੈ ਕੇ ਜਾਂਦਾ ਹੈ, ਜਿਹੜਾ ਕਿ ਨੁਕਸਾਨ ਵੱਲ ਲੈ ਕੇ ਜਾਂਦਾ ਹੈ। ਉਸ ਮਾਰਗ ਤੋਂ ਜਲਦ ਪਰਤਣ ਦੇ ਲਈ ਮਹਾਂਪੁਰਸ਼ਾਂ ਨੇ ਪ੍ਰੇਰਣਾ ਦਿੱਤੀ ਹੈ। ਅਗਰ ਉਸੇ ਮਾਰਗ 'ਤੇ ਚਲੇ ਗਏ ਫਿਰ ਐਸੀ ਦੇਰੀ ਹੋ ਗਈ ਕਿ ਫਿਰ ਕੁਛ ਸੰਭਲਣਾ ਸੰਭਵ ਨਹੀਂ ਰਹਿ ਜਾਂਦਾ ਹੈ। ਇਸ ਲਈ ਜਿਤਨੀ ਜਲਦ ਆਪਣੇ ਕਦਮਾਂ ਨੂੰ ਮੋੜ ਲਿਆ ਜਾਵੇ ਉਸ ਰਸਤੇ ਤੋਂ ਚੱਲਣ ਤੋਂ ਜਿਹੜਾ ਰਸਤਾ ਪਹਿਲੇ ਹੀ ਪ੍ਰਮਾਣਿਤ ਹੋ ਚੁੱਕਾ ਹੈ। ਇਹ ਨਹੀਂ ਹੈ ਕਿ ਕੋਈ ਅੱਜ ਕੋਈ ਇਸ ਦੇ ਉੱਤੇ ਖੋਜ ਕਰਨੀ ਪਏਗੀ। ਧਰਮ ਗ੍ਰੰਥ ਭਰੇ ਪਏ ਹਨ, ਗੁਰੂ ਪੀਰ ਪੈਗੰਬਰਾਂ ਦੀ ਬਾਣੀ ਉਹ ਦੱਸ ਰਹੀ ਹੈ, ਸੁਚੇਤ ਕਰ ਰਹੀ ਹੈ, ਬਾਰ ਬਾਰ ਸਾਡਾ ਧਿਆਨ ਦਿਵਾ ਰਹੀ ਹੈ। ਯਾਨੀ ਕਿ ਉਹਨਾਂ ਨੇ ਪਹਿਲੇ ਹੀ ਨਿਚੋੜ ਕੱਢੇ ਹੋਏ ਹਨ ਕਿ ਕਿਹੜੇ ਮਾਰਗ 'ਤੇ ਚੱਲਣ ਦੇ ਨਾਲ ਅਸੀਂ ਆਪਣਾ ਨੁਕਸਾਨ ਕਰਦੇ ਹਾਂ, ਆਪਣੇ ਆਪ ਨੂੰ ਗਿਰਾਉਂਦੇ ਹਾਂ, ਔਰ ਹੋਰਨਾਂ ਦੇ ਲਈ ਵੀ ਅਸੀਂ ਇੱਕ ਬੇਚੈਨੀ ਦਾ ਕਾਰਨ, ਦੁੱਖ ਦਾ ਕਾਰਨ ਬਣਦੇ ਹਾਂ। ਨਾ ਸਾਡੀ ਆਤਮਾ ਦਾ ਕਲਿਆਣ ਹੁੰਦਾ ਹੈ, ਨਾ ਸਾਡਾ ਮਨ ਮੰਦਿਰ ਬਣਦਾ ਹੈ। ਤੋ ਉਸ ਮਾਰਗ 'ਤੇ ਨਾ ਚੱਲ ਕੇ ਅਸੀਂ ਉਸ ਮਾਰਗ 'ਤੇ ਚੱਲਣਾ ਹੈ ਕਿ ਸਾਡਾ ਫਿਰ ਜਿਸਮ ਹੀ ਇਨਸਾਨੀ ਹੈ ਬੇਸ਼ੱਕ, ਲੇਕਿਨ ਸਾਡੀ ਚਾਲ ਫਿਰ ਦੇਵਤਾ ਵਾਲੀ ਬਣ ਜਾਂਦੀ ਹੈ, ਫਿਰ ਅਸੀਂ ਸ਼ੈਤਾਨੀ ਚਾਲ ਨਹੀਂ ਚੱਲਦੇ ਹਾਂ। ਤੋ ਇਸ ਤਰ੍ਹਾਂ ਦੇ ਨਾਲ ਇਨਸਾਨੀ ਜਾਮੇ ਵਿੱਚ ਹੋ ਕੇ ਵੀ ਅਸੀਂ ਦੇਵਤਾ ਦਾ ਰੂਪ ਬਣ ਜਾਂਦੇ ਹਾਂ। ਤੋ ਉਹ ਮਾਰਗ ਚੱਲਣ ਲਈ, ਉਸ ਮਾਰਗ 'ਤੇ ਤੁਰਨ ਦੇ ਲਈ ਮਹਾਂਪੁਰਸ਼ਾਂ ਨੇ ਐਸੀ ਇੱਕ ਪੈਗਾਮ ਵੀ ਦਿੱਤੇ ਹਨ, ਇਹ ਸੰਦੇਸ਼ ਵੀ ਦਿੱਤੇ ਹਨ, ਔਰ ਅੱਜ ਵੀ ਉਸੇ ਮਾਰਗ 'ਤੇ ਚੱਲਣ ਦੇ ਲਈ ਮਹਾਂਪੁਰਸ਼ਾਂ ਨੇ ਆਪਣੇ ਭਾਵ ਰੱਖੇ। ਜਿਨ੍ਹਾਂ ਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ, ਭਾਵੇਂ ਉਹ ਕਵਿਤਾ ਦਾ ਰੂਪ ਸੀ, ਭਾਵੇਂ ਗੀਤ ਦਾ ਰੂਪ ਸੀ, ਭਾਵੇਂ ਉਹ ਬਖਿਆਨ ਦਾ ਰੂਪ ਸੀ, ਭਾਵੇਂ ਬਜ਼ੁਰਗ ਦੀ ਰਸਨਾ ਤੋਂ, ਭਾਵੇਂ ਛੋਟੇ ਛੋਟੇ ਬੱਚਿਆਂ ਦੀ ਰਸਨਾ ਤੋਂ ਵੀ ਸ਼੍ਰਵਣ ਕੀਤਾ, ਭਾਵੇਂ ਜਵਾਨਾਂ ਦੀ ਰਸਨਾ ਤੋਂ ਸ਼੍ਰਵਣ ਕੀਤਾ। ਇਹ ਸਾਰੇ ਉਹੀ ਸੰਦੇਸ਼ ਨੂੰ ਦੁਹਰਾ ਰਹੇ ਸਨ ਜਿਹੜੇ ਕਿ ਗੁਰੂ ਪੀਰ ਪੈਗੰਬਰਾਂ ਨੇ ਸੰਸਾਰ ਨੂੰ ਦਿੱਤੇ। ਅੱਜ ਸਤਸੰਗ ਦੇ ਵਿੱਚ ਤੁਸੀਂ ਵੇਖਿਆ, ਜਿਹੜੇ ਜਿਨ੍ਹਾਂ ਨੂੰ ਪਹਿਲੀ ਦਫਾ ਹੀ ਸੁਣਨ ਦਾ ਮੌਕਾ ਮਿਲਿਆ ਹੋਏਗਾ, ਕਿਤੇ ਕੋਈ ਕਿਸੇ ਦੇ ਸ਼ਾਨ ਦੇ ਵਿੱਚ ਕੋਈ ਗੱਲ ਕਹੀ ਹੋਵੇ, ਕਿਸੇ ਦੀ ਨਿੰਦਾ ਬਖੀਲੀ ਕੀਤੀ ਹੋਵੇ, ਕੋਈ ਸੰਸਾਰਿਕ ਪ੍ਰਾਪਤੀਆਂ ਦੇ ਲੋਭ ਲਾਲਚ ਦਿੱਤੇ ਹੋਣ, ਕੋਈ ਕਿਸੇ ਦੀ ਜਾਤੀ ਨੂੰ ਨੀਵਾਂ ਕਿਹਾ ਗਿਆ ਹੋਵੇ, ਇੱਥੇ ਕੇਵਲ ਔਰ ਕੇਵਲ ਅਧਿਆਤਮਿਕ ਗੱਲਾਂ, ਮਾਨਵਤਾ ਵਾਲੀ ਗੱਲਾਂ, ਇਨਸਾਨੀਅਤ ਵਾਲੀਆਂ ਗੱਲਾਂ ਹੀ ਕੀਤੀਆਂ ਗਈਆਂ ਹਨ, ਔਰ ਮਹਾਂਪੁਰਸ਼ਾਂ ਨੇ ਇਹੀ ਪੈਗਾਮ ਦਿੱਤੇ ਸਨ। ਉਸੇ ਅਨੁਸਾਰ ਹੀ ਔਰ ਇਸੇ ਤਰ੍ਹਾਂ ਦੇ ਨਾਲ ਜਿਵੇਂ ਦਾਸ ਨੇ ਅਲੱਗ ਅਲੱਗ ਪ੍ਰਾਂਤਾਂ ਦਾ ਜ਼ਿਕਰ ਕੀਤਾ, ਜਿੱਥੇ ਜਿੱਥੇ ਵੀ ਜਾਣ ਦੇ ਮੌਕੇ ਮਿਲਦੇ ਹਨ ਉੱਥੇ ਵੀ ਸਾਰੇ ਇਸੇ ਤਰ੍ਹਾਂ ਦੇ ਨਾਲ ਇਹੀ ਇੱਕ ਪੈਗਾਮ ਦੇ ਰਹੇ ਹਨ, ਉਹੀ ਪਿਆਰ ਦੇ ਨਗਮੇ ਗਾ ਰਹੇ ਹਨ, ਨਿਮਰਤਾ ਨੂੰ ਧਾਰਨ ਕਰ ਰਹੇ ਹਨ, ਸਭ ਨੂੰ ਆਪਣਾ ਜਾਣ ਰਹੇ ਹਨ, ਔਰ ਇਸ ਤਰ੍ਹਾਂ ਦੇ ਨਾਲ ਉਹ ਆਪਣੇ ਢੰਗ ਦੇ ਨਾਲ ਇਸ ਸੰਸਾਰ ਦੇ ਲਈ ਇੱਕ ਸੁਖਦ ਵਾਤਾਵਰਣ ਸਥਾਪਿਤ ਕਰਨ ਦੇ ਲਈ ਆਪਣੇ ਯੋਗਦਾਨ ਦਿੰਦੇ ਚਲੇ ਜਾ ਰਹੇ ਹਨ। ਹਨੇਰਾ ਭਾਵੇਂ ਜਿਤਨਾ ਮਰਜ਼ੀ ਫੈਲਿਆ ਹੋਵੇ, ਲੇਕਿਨ ਜਿੱਥੇ ਦੀਪਕ ਜਲ ਰਹੇ ਹੁੰਦੇ ਹਨ ਉਹ ਵਾਸਤਵਿਕਤਾ ਵਿੱਚ एक आशा की किरण होंदे हन। सारे संसार दे विच हनेरा भावें कितना व्यापक होवे, लेकिन एक आशा की किरण होंदी है जिथे सज्जनता तां भी कायम है। इतनी क्रूरता, इतनी निर्दयता, इतनी लुटमार, इतनी कतलोगारत, इतनी छीना झपटी दे बावजूद अगर सज्जनता है तो वो एक आशा की किरण होंदी है कि वाकई ही अजे भी सब कुछ हथों नहीं निकल गया है, अजे भी संभलिया जा सकता है। तो इस तरह के नाल ऐसे विश्वास नाल युक्त होकर भक्तजन अपनी देन दिंदे चले जाते हैं। ये अपनी वही एक जड़ी इन्हों की अपनी भावना होंदी है, उस दे नाल युक्त रहिंदे हन, उस नूं तजदे नहीं हन। जिवें पहले भी महापुरशां दी बाणी असीं पढ़दे हाँ कि एक संत महापुरश जिहड़े हुंदे हन उह भी संत ना छोड़े, संते ही चाहे कोटक मिले असंत, कि संत जिहड़े हन उह असंती अपने संते ही नहीं छोड़दे हन। भावें करोड़ां असंत मिल जाण, यानी कि भावें कोई किस तरह दे नाल संसार दे विचरण करदा है, वो उन्हां दी एक रीस नहीं करदे हन कि वो अगर नफरत कर रहा है तो मैं भी कर लवां, उन्हें किसी का लै के दबा लिया है मैं भी दबा लवां, उसने किसी नूं ढा लिया है, किसी दी मासूम नूं रवा दिता है तो मैं भी वह कर लवां, नहीं ये उस दी उन्हां दी नकल नहीं करदे हन। ये अगर चलते हैं उन्हां पग चिन्हां दे उत्ते चलते हैं जिहड़े कि संतां गुरु पीर पैगंबरां ने युगां युगां तो स्थापित किए हैं। जिहड़ियां भावनावां नाल वो युक्त रहे हैं उन्हां ही भावनावां नूं अपनांदे हैं, और इस तरह दे नाल आप भी शोभा प्राप्त करते हैं, अपना संसार दे विच आया सफल करते हैं, और अपना परलोक भी सुहेला करते हैं। तो आओ साध संगत, दास होर ज़्यादा शब्दों का सहारा नहीं लेगा, शब्द तो चलते ही रह सकते हैं, लेकिन समय की अपनी मर्यादा और सारे गृहस्थी और वाकई ही जितना किया जाए वो घट भी हो सकता है, और अगर कई समझण नूं आण ते एक पंक्ति भी समझ जाते हैं। तो इस तरह के नाल ये शब्दों नूं विराम दिंदिया होया दास अंत विच यही अरदास दे नाल आप तो इजाज़त चाहेगा कि दातार सब ते कृपा करें कि सारे ही इस मानवता दी डगर ते चलदे चले जाण, जो श्री गुरु नानक देव जी महाराज तो लै के श्री गुरु गोबिंद सिंह जी महाराज ने जो मानुष की जात सभे एक है पहचान वो वाली जिहड़ी सच्चाई सामने रखी सी, उस नूं अपना के सारे बंदे बंदे दे वैरी ना बन के बंदे बंदे दे हितकारी बनते चले जाण, और सारे ही एक प्यार प्रीत निम्रता वाले गुणा नाल युक्त होण, और नाल ही नाल एक आने वाले नवे साल दिया शुभकामनावां भी कीतियां जा रही हैं, ते दास भी शुभकामना करता है, अरदास प्रार्थना करता है कि आने वाला साल भी सारे लिए खुशियां भरा होवे और चारों तरफ एक सुंदर वातावरण बनन। इसे शुभकामना दे नाल दास साहब तो इजाज़त चाहेगा। सत संगत जी, धन्यवाद।